ਸੰਸਾਰ ਭਰ ਦੇ ਵਿੱਚ ਮਾਘੀ ਦਾ ਦਿਵਸ ਸੰਗਤਾਂ ਮਨਾ ਰਹੀਆਂ ਹਨ। ਸੋ ਇਸ ਦੇ ਨਾਲ ਪੁਰਾਤਨ ਰੀਤੀ ਵਿੱਚ ਵੀ 14 ਤਰੀਕ ਨੂੰ ਮਾਘੀ ਦਾ ਦਿਨ ਸੰਪਰਦਾਵਾਂ ਵੱਲੋਂ ਮਨਾਇਆ ਜਾਂਦਾ ਹੈ। ਸੋ ਕਹਿਣ ਤੋਂ ਭਾਵ ਯਾਦ ਕਰਨਾ ਹੈ ਵੱਡਿਆਂ ਨੂੰ, ਸਾਡੇ ਵੱਡੇ ਵਡੇਰੇ ਜਿਨ੍ਹਾਂ ਨੇ ਧਰਮ ਲਈ ਕੁਰਬਾਨੀਆਂ ਕੀਤੀਆਂ। ਪਰਮੇਸ਼ਰ ਦੀ ਹੋਣੀ, ਪਰਮੇਸ਼ਰ ਦੀ ਪ੍ਰੇਰਣਾ ਅੱਗੇ ਕੋਈ ਟਿਕ ਨਹੀਂ ਸਕਦਾ। 8 ਮਹੀਨੇ ਭੁੱਖੇ ਰਹਿ ਕੇ 10ਵੇਂ ਪਾਤਸ਼ਾਹ ਨਾਲ ਬੜੀ ਭਾਰੀ ਸੇਵਾ ਕੀਤੀ, ਪਰ ਕੌਣ ਝੱਲੇ ਗੁਰੂ ਦੀ ਝਾਲਾ। ਗੁਰੂ ਦੀ ਝਾਲ ਝੱਲਣੀ ਬਹੁਤ ਔਖੀ ਹੈ। ਜੇ ਗੁਰਸਾਂਗ ਵਰਤਦਾ ਕਿਆ ਕਰੇ ਸਿੱਖ ਵਿਚਾਰਾ। ਗੁਰੂ ਦਾ ਸਾਂਗ ਸੀ ਇੰਨਾ ਜ਼ਬਰਦਸਤ, ਝੱਲਣਾ ਔਖਾ ਹੋ ਗਿਆ। ਆਪਾਂ ਬੈਠੇ ਹੋਏ ਘਰਾਂ ਵਿੱਚ ਸੁਣਦੇ ਹਾਂ, ਗੁਰੂ ਘਰਾਂ 'ਚ ਕਹਿੰਦੇ ਹਾਂ ਕਿ ਸਿੰਘ ਬੇਦਾਵਾ ਦੇ ਕੇ ਚਲੇ ਗਏ। ਉਹ ਤਾਂ 8 ਮਹੀਨੇ ਕੱਟ ਕੇ ਫੇਰ ਬੇਦਾਵਾ ਦੇ ਕੇ ਗਏ ਹੈ, ਪਰ ਇੱਥੇ ਤਾਂ ਭੁੱਖਿਆਂ ਇੱਕ ਟਾਈਮ ਵੀ ਨਹੀਂ ਕੱਢਿਆ ਜਾਂਦਾ। ਇੱਕ ਸਮਾਂ ਭੁੱਖੇ ਰਹਿਣਾ ਬਹੁਤ ਔਖਾ, ਉਹ ਵੀ ਗੁਰੂ ਘਰ ਦੇ ਵਿੱਚ। ਜੇ ਇੱਕ ਵਕਤ ਲੰਗਰ ਨਾ ਤਿਆਰ ਹੋਇਆ, ਇੱਕੋ ਦਿਨ ਵਿੱਚ ਅਖਬਾਰਾਂ 'ਚ ਆ ਜਾਣਾ, ਰੌਲਾ ਪੈ ਜਾਣਾ। ਧੰਨੋ ਗੁਰੂ ਕੇ ਸਿੰਘ ਜਿਨ੍ਹਾਂ ਨੇ 8 ਮਹੀਨੇ ਭੁੱਖੇ ਰਹਿ ਕੇ ਫੇਰ ਜਾ ਕੇ ਕਿਹਾ ਗੁਰਾਂ ਦੇ ਭਾਣੇ 'ਚ, ਮਹਾਰਾਜ ਦੇ ਪ੍ਰੇਰਣਾ ਹੋ ਗਈ ਕੋਈ ਐਸੀ ਕਿ 660 ਜਾਣਿਆਂ ਨੇ ਬਿਦਾਵਾ ਦਿੱਤਾ, 9 ਉਹਦੇ ਲੱਗ ਗਿਆ ਜਿਹਨੇ ਬਖਸ਼ਾਇਆ। ਬਖਸ਼ਾਉਣ ਵਾਲੇ ਭਾਈ ਮਹਾਂ ਸਿੰਘ, ਵਿਦਾਵਾ ਦੇਣ ਵਾਲੇ 660 ਜਾਣੇ, ਮਾਝੇ ਦੀ ਰੱਖਣ ਵਾਲੇ ਭਾਈ ਮਹਾਂ ਸਿੰਘ, ਮਾਲਵੇ ਦੀ ਰੱਖਣ ਵਾਲੇ ਭਾਈ ਦਾਨ ਸਿੰਘ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਭਾਈ ਮਹਾਂ ਸਿੰਘ ਦੇ ਨਾਲ ਹੋਰ ਮਿਲਾ ਕੇ ਕੁੱਲ 40 ਸਿੰਘ ਸ੍ਰੀ ਮੁਕਤਸਰ ਸਾਹਿਬ ਸ਼ਹੀਦ ਹੋਏ। ਸੋ ਉਹਨਾਂ ਦਿਨਾਂ 'ਚ 19-20 ਵਿਸਾਖ, ਇਹ ਵਿਸਾਖ ਦੇ ਮਹੀਨੇ ਦੀ ਗੱਲ ਹੈ। ਮਹਾਰਾਜ ਨੇ ਕਿਹਾ ਇੱਥੇ 40 ਸਿੰਘਾਂ ਦਾ ਸੰਸਕਾਰ ਹੋਇਆ, ਆਪ ਹੱਥੀਂ ਕੀਤਾ ਔਰ ਵਰ ਦਿੱਤਾ। ਜਿੱਥੇ ਕੋਈ ਇੱਕ ਸਾਧੂ ਸੰਤ ਮਹਾਤਮਾ ਸਰੀਰ ਛੱਡ ਦਿੰਦਾ, ਉੱਥੇ ਕੋਈ ਨਾ ਕੋਈ ਤੀਰਥ ਸਥਾਨ ਬਣ ਜਾਂਦਾ, ਕੋਈ ਥਾਂ ਬਣ ਜਾਂਦੀ ਹੈ। ਪਰ ਇੱਥੇ ਮੇਰੇ 40 ਪਿਆਰਿਆਂ ਨੇ, ਮੁਕਤਿਆਂ ਨੇ, ਮਹਾਤਮਾ ਨੇ, ਬ੍ਰਹਮ ਗਿਆਨੀਆਂ ਨੇ, ਸੰਤਾਂ ਨੇ ਸਰੀਰ ਪੰਥ ਦੇ ਲੇਖੇ ਸਰੀਰ ਲਾਇਆ, ਸ਼ਹੀਦੀ ਪਾਈ ਹੈ। ਇਹ ਹੁਣ ਖਦਰਾਣੇ ਦੀ ਢਾਬ ਨਾ ਹੋ ਕੇ ਮੁਕਤ ਸਰ ਹੋਵੇਗਾ, ਸ੍ਰੀ ਮੁਕਤੀ ਦਾ ਸਰੋਵਰ। ਪਰ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਇੱਥੇ ਗਰਮੀ ਕਰਕੇ ਪਾਣੀ ਦੀ ਬੜੀ ਕਿੱਲਤ ਹੈ, ਜੋੜ ਮੇਲਾ ਮਨਾਉਣਾ ਬਹੁਤ ਔਖਾ ਹੋਇਆ ਕਰੇਗਾ। ਮਹਾਰਾਜ ਕਹਿਣ ਲੱਗੇ ਆਪਾਂ ਜੋੜ ਮੇਲਾ ਰੱਖਾਂਗੇ ਉਦੋਂ ਜਦੋਂ ਪਾਣੀ ਦੀ ਲੋੜ ਹੀ ਨਾ ਪਵੇ। ਸੋ ਗੁਰਾਂ ਦੇ ਹੁਕਮ ਅਨੁਸਾਰ ਮੁਕਤਸਰ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਗੁਰਾਂ ਨੇ ਹੁਕਮ ਹੋਇਆ ਇੱਕ ਮਾਘ ਨੂੰ ਮਨਾਇਆ ਕਰਨਾ। ਇੱਥੇ ਪਾਣੀ ਦੀ ਲੋੜ ਹੀ ਨਹੀਂ ਹੁੰਦੀ, ਇੱਕ ਮਾਘ ਨੂੰ ਇੰਨੀ ਠੰਡ ਹੁੰਦੀ ਹੈ। ਸੋ ਮਾਘ ਦੇ ਮਹੀਨੇ ਪਾਲਾ ਕੱਕਰ ਬਹੁਤ ਜ਼ਿਆਦਾ ਪੈਂਦਾ, ਪਾਲੇ ਨਾਲ ਦੁਨੀਆਂ ਠੱਕਾ ਵਗਦਾ, ਠਰ ਠਰ ਕਰਦੀ। ਸਤਿਗੁਰਾਂ ਨੇ ਬਚਨ ਕੀਤਾ ਜਿਹੜਾ ਇੱਥੇ ਮਾਘੀ ਵਾਲੇ ਦਿਨ ਸਣੇ ਕੇ ਸੀ ਟੁੱਬਾ ਲਾ ਕੇ ਇੱਕ ਜਪਜੀ ਸਾਹਿਬ ਦਾ ਪਾਠ ਸਰੋਵਰ ਵਿੱਚ ਬੈਠ ਕੇ ਕਰੇਗਾ ਉਹ ਮੁਕਤ ਹੋ ਜਾਏਗਾ। ਆਪਣੇ ਪਿਆਰਿਆਂ ਦੇ ਥਾਂ 'ਤੇ ਬੜਾ ਵੱਡਾ ਵਰ ਦੇ ਦਿੱਤਾ। ਸੋ ਇੰਨਾ ਵੀ ਵਚਨ ਕੀਤਾ ਜੇ ਉਸ ਦਿਨ ਕੋਈ ਪੰਛੀ ਵੀ ਸਰੋਵਰ ਦੇ ਉੱਤੋਂ ਲੰਘ ਗਿਆ ਉਹ ਵੀ ਮੁਕਤ ਹੋ ਜਾਏਗਾ, ਕਿ ਮੁਕਤੀ ਦੇ ਦੇਣ ਵਾਲਾ ਆਪ ਹੀ ਹੈ ਪਰਮੇਸ਼ਰ। ਇਸ ਕਰਕੇ ਸਤਿਗੁਰੂ ਨੇ ਆਪਣੇ ਪਿਆਰਿਆਂ ਦੇ ਥਾਂ ਉੱਤੇ ਇੰਨਾ ਵੱਡਾ ਵਰ ਦਿੱਤਾ। ਸੋ ਉੱਥੇ ਅੱਜ ਭਾਰੀ ਜੋੜ ਮੇਲਾ ਸੰਗਤਾਂ ਨੇ ਮਨਾਇਆ ਹੈ, ਮਨਾ ਰਹੀਆਂ ਨੇ ਸੰਗਤਾਂ। ਇਸੇ ਪ੍ਰਕਾਰ 14 ਤਰੀਕ ਤੱਕ ਇਹ ਜੋੜ ਮੇਲਾ ਪ੍ਰਾਰੰਭ ਰਹੇਗਾ। ਸਤਿਗੁਰੂ ਦੀ ਕਿਰਪਾ ਦਾ ਸਦਕਾ ਮਾਘ ਦੇ ਮਹੀਨੇ ਦੀ ਵਿਚਾਰ ਵੀ ਕਰਾਂਗੇ। ਸੋ ਜਿਸ ਪ੍ਰਕਾਰ ਮਰਿਆਦਾਵਾਂ ਚੱਲ ਪੈਂਦੀਆਂ ਹਨ ਉਸੇ ਪ੍ਰਕਾਰ ਹੀ ਨਾਲ ਨਾਲ ਹੀ ਤੁਰਨਾ ਪੈਂਦਾ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਬਾਅਦ ਵਿੱਚ ਵਿਚਾਰ ਕਰਦੇ ਹਾਂ। ਸ੍ਰੀ ਰਾਗ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਸ੍ਰੀ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਮੇਰੇ ਮਨ ਗੁਰਮੁਖ ਧਿਆਏ ਹਰ ਸੋਏ, ਗੁਰ ਕਾ ਸ਼ਬਦ ਮਨ ਵਸੈ, ਮਨ ਤਨ ਨਿਰਮਲ ਹੋਏ ਰਹਾਓ। ਸ਼ਬਦ ਪ੍ਰਾਰੰਭ ਕਰਦੇ ਨੇ ਸਤਿਗੁਰੂ, ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ, ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ ਜਨਨੀ ਤੋਂ ਭਾਵ ਮਾਤਾ ਭਿਰਾਈ ਜੀ। ਦੂਸਰਾ ਨਾਮ ਦਇਆ ਕੌਰ ਜੀ ਵੀ ਸੀ ਜਿਨ੍ਹਾਂ ਦਾ, ਭਿਰਾਈ ਜੀ ਕਰਕੇ ਜ਼ਿਆਦਾ ਮਸ਼ਹੂਰ ਹੋਏ ਨੇ। ਧੰਤਾ ਦੇ ਯੋਗ ਹਨ, ਗੁਰੂ ਅਮਰਦਾਸ ਜੀ ਦਾ ਸ਼ਬਦ ਹੈ, ਇਸ ਕਰਕੇ ਧੰਤਾ ਦੇ ਯੋਗ ਹੈ। ਜਨਨੀ ਮਾਤਾ ਤ੍ਰਿਪਤਾ ਜਿਨ ਜਾਇਆ, ਸੋ ਜਿਨ੍ਹਾਂ ਨੇ ਜਾਇਆ ਤੋਂ ਭਾਵ ਜਨਮ ਦਿੱਤਾ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਨੂੰ। ਧੰਨ ਪਿਤਾ ਪ੍ਰਧਾਨ, ਧੰਨ ਪਿਤਾ ਬਾਬਾ ਕਲਿਆਣ ਚੰਦ ਜੀ ਪ੍ਰਧਾਨ ਨੇ, ਮੁਖੀ ਹੋਏ ਨੇ ਸਾਰਿਆਂ ਵਿੱਚ। ਧੰਨ ਜਨਨੀ ਮਾਤਾ ਭਿਰਾਈ ਜੀ, ਧੰਨ ਪਿਤਾ ਪ੍ਰਧਾਨ, ਇਸੇ ਪ੍ਰਕਾਰ ਬਾਬਾ ਫੇਰੂ ਮੱਲ ਜੀ, ਗੁਰੂ ਅੰਗਦ ਦੇਵ ਮਹਾਰਾਜ ਦੇ ਪਿਤਾ ਜੀ। ਇਉਂ ਇਹ ਸਾਰਿਆਂ ਦੇ ਮਾਤਾ ਪਿਤਾ, ਗੁਰਾਂ ਦੇ ਇਤਿਹਾਸ ਵਿੱਚ ਜਿੰਨੇ ਹੋਏ ਨੇ ਵੱਡੇ ਵਡੇਰੇ, ਸਭ ਦੇ ਪਿਤਾ ਮਾਤਾ ਧੰਤਾ ਯੋਗ ਨੇ, ਜਿਨ੍ਹਾਂ ਦੇ ਬੱਚਿਆਂ ਨੇ ਨਾਮ ਜਪਿਆ ਹੈ, ਉੱਚੀ ਅਵਸਥਾ ਨੂੰ ਪ੍ਰਾਪਤ ਹੋਏ ਨੇ, ਦੁਨੀਆਂ ਦਾ ਭਲਾ ਕੀਤਾ ਹੈ। ਵੈਸੇ ਤਾਂ ਦੁਨੀਆਂ ਅੰਦਰ ਅੱਜ ਤੱਕ ਕੋਈ ਗਿਣਤੀ ਨਹੀਂ ਕਿੰਨੇ ਬੱਚੇ ਆ ਕੇ ਚਲੇ ਗਏ ਨੇ, ਪਰ ਦੁਨੀਆਂ ਦੇ ਅੰਦਰ ਚਮਕੇ ਉਹੀ ਨੇ ਜਿਨ੍ਹਾਂ ਨੇ ਸਿਰਫ ਨਾਮ ਨਾਲ ਆਪਣੇ ਆਪ ਨੂੰ ਜੋੜਿਆ, ਧਰੂਵ ਪ੍ਰਹਿਲਾਦ, ਕਿਉਂਕਿ ਉਹ ਬਹੁਤ ਛੋਟੀ ਉਮਰ ਵਿੱਚ ਨਾਮ ਜਪਿਆ ਉਹਨਾਂ ਨੇ। ਚਾਰ ਪੰਜ ਸਾਲ ਦੀ ਉਮਰ ਕੋਈ ਉਮਰ ਨਹੀਂ ਹੁੰਦੀ, 5 ਸਾਲ 'ਚ ਸੋਝੀ ਨਹੀਂ ਹੁੰਦੀ ਨਿਆਣੇ ਨੂੰ। ਇਸ ਕਰਕੇ ਸਾਰਿਆਂ ਦੇ ਮਾਤਾ ਪਿਤਾ ਧੰਤਾ ਯੋਗ ਨੇ। ਸਤਿਗੁਰ ਸੇਵ ਸੁਖ ਪਾਇਆ, ਵਿੱਚੋਂ ਗਿਆ ਗੁਮਾਨ। ਇਹੋ ਜਿਹੇ ਸਤਿਗੁਰਾਂ ਨੂੰ ਸੇਵ ਕੇ ਸੇਵਾ ਕਰਕੇ ਅਸਾਂ ਨੇ ਕਹਿੰਦੇ ਆਤਮਕ ਸੁਖ ਪਾਇਆ, ਅਤੇ ਮਨ ਦੇ ਅੰਦਰੋਂ ਹਿਰਦੇ ਦੇ ਵਿੱਚੋਂ ਗੁਮਾਨ ਜਿਹੜਾ ਸੀ, ਹੰਕਾਰ ਸੀ, ਉਹ ਦੂਰ ਹੋ ਗਿਆ। ਮਨ ਦੇ ਅੰਦਰ ਇੱਕ ਗੁਮਾਨ ਹੈ, ਇੱਕ ਸਰੀਰ ਕਰਕੇ ਹੈ, ਇੱਕ ਜ਼ੁਬਾਨ ਕਰਕੇ ਹੈ। ਪਹਿਲਾਂ ਤਾਂ ਜਗਿਆਸੂ ਨੂੰ ਖੜ੍ਹਨ ਦਾ ਤਰੀਕਾ ਸਿਖਾਉਣਾ ਪੈਂਦਾ, ਸਰੀਰ ਦੀ ਕਿਰਿਆ। ਜਿਵੇਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਹੈ, ਉਹਦੇ 'ਚ ਇੱਕ ਪਾਸੇ ਮਲਕ ਭਾਗੋ ਆਕੜ ਕੇ ਖੜ੍ਹੇ ਆ ਦਿਖਾਇਆ, ਇੱਕ ਪਾਸੇ ਭਾਈ ਲਾਲੋ ਗਲ 'ਚ ਪੱਲਾ ਪਾ ਕੇ ਹੱਥ ਜੋੜ ਕੇ ਖੜ੍ਹਾ ਦਿਖਾਇਆ। ਕਹਿਣ ਤੋਂ ਭਾਵ ਕਿ ਜਿਹੜੀ ਕਿਰਿਆ ਹੁੰਦੀ ਖੜ੍ਹਨ ਦੀ ਵੀ, ਇਹ ਵੀ ਇੱਕ ਤਾਂ ਹੰਕਾਰੀ ਢੰਗ ਨਾਲ ਖੜ੍ਹਨਾ, ਇੱਕ ਨਿਮਰਤਾ ਨਾਲ ਖੜ੍ਹਨਾ। ਗੁਰਾਂ ਦੀ ਹਜ਼ੂਰੀ ਵਿੱਚ ਹੱਥ ਜੋੜ ਕੇ ਖੜ੍ਹਨਾ, ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਪਿੱਛੇ ਨੂੰ ਹੱਥ ਕਰਕੇ ਕਈ ਵਾਰ ਗੁਰੂ ਘਰ 'ਚ ਖੜ੍ਹੇ ਹੁੰਦੇ ਨੇ, ਉਹ ਥੋੜ੍ਹਾ ਹੰਕਾਰੀ ਢੰਗ ਦਾ ਖੜ੍ਹਨਾ ਹੋ ਜਾਂਦਾ। ਨਿਮਰਤਾ ਨਾਲ ਖੜ੍ਹਨਾ, ਫਿਰ ਬੋਲੀ ਨਿਮਰਤਾ ਵਾਲੀ ਬੋਲਣੀ, ਬੋਲੀ ਵਿੱਚ ਹੰਕਾਰ ਨਾ ਹੋਣਾ। ਭਾਵੇਂ ਕਿੰਨਾ ਹੀ ਕੁਛ ਕੀਤਾ ਹੋਵੇ, ਆਪਣੇ ਆਪ ਨੂੰ ਦਾਸ ਕਹਿਣਾ ਬਹੁਤ ਔਖਾ। ਮੌਕਾ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨ ਨਾਥਾ। ਫਿਰ ਇਸੇ ਤਰ੍ਹਾਂ ਸਤਿਗੁਰੂ ਨੇ ਇੱਥੇ ਜਿਹੜਾ ਹੁਣ ਕਿਹਾ ਗੁਮਾਨ, ਇਹ ਹੁੰਦਾ ਮਨ ਦੇ ਅੰਦਰ ਹੰਕਾਰ। ਬਾਹਰੋਂ ਮੂੰਹ ਨਾਲ ਵੀ ਨਿਮਰਤਾ ਦੇ ਅੱਖਰ ਬੋਲ ਗਿਆ, ਖੜ੍ਹਨ ਵਿੱਚ ਵੀ ਬਹੁਤ ਨਿਮਰਤਾ ਦਿਖਾਉਂਦਾ, ਪਰ ਅੰਦਰੋਂ ਹੰਕਾਰ ਨਹੀਂ ਗਿਆ। ਇਹ ਕਿਰਿਆ ਤਾਂ ਸੱਜਣ ਠੱਗ ਵੀ ਕਰਦਾ ਸੀ, ਬਹੁਤ ਮਿੱਠਾ ਬੋਲਣਾ। ਗੁਰੂ ਨਾਨਕ ਦੇਵ ਜੀ ਜਦ ਗਏ, ਆਓ ਜੀ ਜੀ ਆਇਆਂ ਨੂੰ, ਜਿੰਨੇ ਕਦਮ ਚੱਲ ਕੇ ਆਵੇ ਮੇਰੀਆਂ ਪਲਕਾਂ 'ਤੇ, ਮੇਰੇ ਸਿਰ ਮੱਥੇ 'ਤੇ, ਧੰਨ ਭਾਗ। ਕੋਈ ਹੰਗਤਾ ਵਾਲੀ ਬੋਲੀ ਨਹੀਂ ਸੀ ਬੋਲਦਾ, ਬਹੁਤ ਝੁਕਣਾ, ਲੰਬਾ ਚੋਲਾ ਗਿੱਟਿਆਂ ਤੱਕ ਪਾਉਣਾ, ਸਵੇਰੇ ਨਮਾਜ਼ ਪੜ੍ਹਦਾ, ਦੁਪਹਿਰੇ ਪੜ੍ਹਦਾ, ਸ਼ਾਮ ਨੂੰ ਇੱਕ ਪਾਸੇ ਮੰਦਰ ਬਣਾਇਆ, ਆਰਤੀ ਕਰਦਾ। ਦੁਨੀਆਂ ਦੇ ਦਿਖਾਵੇ ਵਿੱਚ ਬੜਾ ਉੱਚਾ ਭਗਤ ਹੈ, ਪਰ ਮਹਾਰਾਜ ਕਹਿੰਦੇ ਮਨ ਦੇ ਅੰਦਰ ਇਸ ਤਰ੍ਹਾਂ ਹੰਕਾਰ ਦਾ ਭਰਿਆ ਹੋਇਆ, ਛਲੀਆ ਕਪਟੀ। ਤਿੰਨ ਥਾਵਾਂ ਤੋਂ ਹੰਕਾਰ ਨੂੰ ਦੂਰ ਕਰਨਾ ਹੁੰਦਾ। ਹਿਰਦੇ ਦੇ ਅੰਦਰੋਂ ਗੁਮਾਨ ਉਦੋਂ ਜਾਂਦਾ ਜਦੋਂ ਆਪਾਂ ਸਤਿਗੁਰੂ ਦੀ ਸੇਵਾ ਕਰਦੇ, ਆਤਮਕ ਆਨੰਦ ਪ੍ਰਾਪਤ ਕਰਦੇ ਹਾਂ। ਕਿਵੇਂ ਕਰਦੇ ਨੇ ਸੰਤ ਜਨ? ਦਰ ਸੇਵਨ ਸੰਤ ਜਨ ਖੜੇ, ਪਾਇਨ ਗੁਣੀ ਨਿਧਾਨ। ਵੱਡੇ ਵੱਡੇ ਜਿਹੜੇ ਸੰਤ ਜਨ ਨੇ ਉਹ ਦਰਵਾਜ਼ੇ ਉੱਪਰ ਖੜ੍ਹੇ ਹੋ ਕੇ ਸੇਵਾ ਕਰਦੇ ਨੇ, ਸਿਮਰਨ ਦੀ, ਸ਼ਬਦਾਂ ਦੀ ਸੇਵਾ, ਅਤੇ ਸ਼ੁਭ ਗੁਣ ਦੇ ਖਜ਼ਾਨੇ ਪਰਮਾਤਮਾ ਨੂੰ ਪ੍ਰਾਪਤ ਕਰਦੇ ਨੇ। ਇੱਕ ਖੜ੍ਹੇ ਕਰਹਿ ਤੇਰੀ ਚਾਕਰੀ, ਵਿਣ ਨਾਵੈ ਹੋਰ ਨਾ ਪਾਇਆ। ਉਹ ਖੜ੍ਹ ਕੇ ਹੀ ਚਾਕਰੀ ਕਰੀ ਜਾਂਦੇ ਨੇ, ਅਤਿ ਨਿਮਰਤਾ ਵਿੱਚ ਆ ਕੇ, ਕਿਉਂਕਿ ਰੱਬ ਨੂੰ ਸੰਤ ਜਨ ਇਸ ਕਰਕੇ ਪ੍ਰਵਾਨ ਨੇ ਜੇ ਉਹ ਨਿਮਰਤਾ ਰੱਖਦੇ ਨੇ, ਜੇ ਉਹ ਬਾਣੀ ਪੜ੍ਹਦੇ ਨੇ, ਜੇ ਉਹ ਸਵਾਸ ਸਵਾਸ ਸਿਮਨ ਕਰਦੇ ਨੇ, ਤਾਂ ਤੇ ਤੂੰ ਮੇਰਿਆ ਮਨਾ ਕੁਛ ਤੂੰ ਵੀ ਕਰ। ਮੇਰੇ ਮਨ ਗੁਰਮੁਖ ਤੇ ਆਏ ਹਰ ਸੋਏ, ਮੇਰਿਆ ਮਨਾ ਤੂੰ ਵੀ ਇਹੋ ਜੇ ਗੁਰਾਂ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਤੂੰ ਵੀ ਧਿਆਉਣਾ ਕਰ, ਖੜਾ ਹੋ ਕੇ, ਸਮਾਧਾਨ ਹੋ ਕੇ, ਸਾਵਧਾਨ ਹੋ ਕੇ, ਗੁਰਾਂ ਦੇ ਦਰ ਦੇ ਉੱਤੇ ਖੜ ਕੇ ਸਿਮਨ ਕਰਨਾ। ਸ੍ਰੀ ਹਰਗੋਬਿੰਦਪੁਰ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜਦੋਂ ਬਿਰਾਜਮਾਨ ਸਨ, ਕਸ਼ਮੀਰ ਤੋਂ ਚੱਲ ਕੇ ਇੱਕ ਮੁਸਲਮਾਨ ਆਇਆ ਫਕੀਰ, ਜਾਨੀ ਕੋ ਜਾਨੀ ਮਿਲਾ ਦੇ। ਕਿੰਨੇ ਦਿਨ ਗੁਰਾਂ ਨੇ ਪਰਖ ਲਈ, ਇੱਥੋਂ ਤੱਕ ਵੀ ਕਿਹਾ ਦਰਿਆ ਛਾਲ ਮਾਰ। ਜਦੋਂ ਛਾਲ ਮਾਰੀ, ਕੱਢ ਕੇ ਲਿਆ ਕੇ ਸਿੰਘਾਂ ਨੇ, ਗੁਰਸਿੱਖਾਂ ਨੇ ਅੱਗੇ ਬਿਠਾਇਆ, ਸਤਿਗੁਰੂ ਨੇ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਕਪਾਟ ਖੋਲ੍ਹ ਦਿੱਤੇ, ਬ੍ਰਹਮ ਗਿਆਨੀ ਬਣਿਆ। ਉਹਨੇ ਜਾ ਕੇ ਕਸ਼ਮੀਰ ਵਿੱਚ ਪ੍ਰਚਾਰ ਕੀਤਾ ਸਿੱਖੀ ਦਾ, ਉੱਥੇ ਇੱਕ ਹੋਰ ਫਕੀਰ ਸੀ, ਕਹਿਣ ਲੱਗਿਆ ਕਿਰਪਾ ਕਿੱਥੋਂ ਲਈ? ਕਹਿੰਦਾ ਛੇਵੇਂ ਪਾਤਸ਼ਾਹ ਤੋਂ। ਕਹਿੰਦੇ ਮੇਰੇ 'ਤੇ ਵੀ ਕਰਾ। ਕਹਿੰਦਾ ਬਸ ਉੱਥੇ ਜਾ ਕੇ ਅੜਿਆ ਨਹੀਂ, ਬਸ ਕਿਰਪਾ ਕਰੋ, ਹੋਰ ਕੋਈ ਗੱਲ ਨਾ ਕਰੀ। ਸ਼ਰਧਾ ਭਾਵਨਾ ਨਾਲ ਜਿੰਨਾ ਮਰਜ਼ੀ ਝਿੜਕੀ ਜਾਣ, ਪਰੇ ਨਾ ਹਟੀ। ਉਹ ਇਹੋ ਜਿਹਾ ਦੇਖਿਆ ਜਿੱਧਰ ਨੂੰ ਸਤਿਗੁਰੂ ਘੋੜੇ 'ਤੇ ਜਾਣ, ਉਹ ਨਾਲ ਹੀ ਦੌੜ ਕੇ ਜਾਵੇ ਬਰਾਬਰ, ਨਾਲੇ ਹੱਸੀ ਜਾਵੇ ਦੌੜੀ ਜਾਵੇ। ਕਿੰਨੇ ਹੀ ਚਿਰੇ ਕਿਰਿਆ ਚੱਲਦੀ ਰਹੀ, ਜਿੱਧਰ ਨੂੰ ਗੁਰੂ ਸਾਹਿਬ ਜਾਣ ਉਹ ਘੋੜੇ ਦੇ ਨਾਲ ਦੌੜਦਾ ਸੀ ਬਰਾਬਰ। ਬਸ ਹੱਥ ਜੋੜੀ ਰੱਖਣੇ, ਹੱਸੀ ਜਾਣਾ। ਇੱਕ ਦਿਨ ਸਤਿਗੁਰੂ ਕਹਿੰਦੇ ਕੀ ਇੱਛਾ ਹੈ? ਕਹਿੰਦੇ ਮਹਾਰਾਜ ਜੀ ਕਿਰਪਾ ਕਰ ਦਿਓ, ਜਿਵੇਂ ਉਹ ਫਕੀਰ 'ਤੇ ਕੀਤੀ ਮੇਰੇ 'ਤੇ ਵੀ ਕਰ ਦਿਓ। ਮਹਾਰਾਜ ਨੇ ਵਚਨ ਕੀਤਾ ਨਿਹਾਲ ਨਿਹਾਲ ਨਿਹਾਲ, ਉੱਥੇ ਹੀ ਉਹਦੇ 'ਤੇ ਵੀ ਕਿਰਪਾ ਹੋ ਗਈ। ਇੱਕ ਇਉਂ ਵੀ ਸੇਵਾ ਕਰਦੇ ਨੇ, ਇੱਕ ਗੁਰੂ ਅਮਰਦਾਸ ਜੀ ਮਹਾਰਾਜ ਆਪ 24 ਘੰਟੇ ਹੀ ਸਮਾਧਾਨ ਸਾਵਧਾਨ ਖੜ੍ਹੇ ਰਹਿੰਦੇ ਨੇ, ਸਮਾਹਤ ਚਿੱਤ ਹੋ ਕੇ ਸੇਵਾ ਕਰਨੀ, ਸੌਣਾ ਨਾ। ਗੁਰਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ। ਬ੍ਰਹਮ ਗਿਆਨੀਆਂ ਦੀ ਸੇਵਾ ਵੀ ਇਸੇ ਤਰ੍ਹਾਂ ਹੀ ਹੁੰਦੀ ਹੈ। ਸੌਂ ਕੇ ਨਹੀਂ ਦੇਖੀਦਾ ਉਦੋਂ, ਉਦੋਂ ਖਾ ਕੇ ਨਹੀਂ ਦੇਖੀਦਾ ਚੰਗੀ ਤਰ੍ਹਾਂ। ਆਪਣੇ ਸੌਣ ਨੂੰ ਛੱਡ ਦੇਈਦਾ, ਆਪਣੇ ਖਾਣ ਨੂੰ ਛੱਡ ਦੇਈਦਾ, ਸਿਰਫ ਖੜ੍ਹਨਾ। ਜੇ ਸੌਣਾ ਵੀ ਹੈ ਤਾਂ ਲੰਮੇ ਨਹੀਂ ਪੈਣਾ, ਢੋ ਲਾ ਕੇ ਹੀ ਸੌਣਾ ਪੈਂਦਾ। ਉਦੋਂ ਪਤਾ ਨਹੀਂ ਕਿਹੜੇ ਵੇਲੇ ਆਵਾਜ਼ ਮਾਰ ਦੇਣੀ ਹੈ। ਸੋ ਇਸ ਤਰ੍ਹਾਂ ਸੰਤਾਂ ਮਹਾਤਮਾ ਦੀ ਸੇਵਾ ਕਰਨੀ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ, ਬੜੀ ਸੁੱਚਮ ਰੱਖਣੀ ਪੈਂਦੀ ਹੈ। ਹੱਥ ਆਪਣੇ ਹਮੇਸ਼ਾ ਸੁੱਚੇ ਰੱਖਣੇ, ਢੋ ਲਾ ਕੇ ਹੀ ਸੌਣਾ ਜਦ ਸੌਣਾ, ਭਾਵ ਰਜਾਈ ਦੇ ਨਾਲ ਢੋ ਜੀ ਲਾ ਕੇ ਅੱਖਾਂ ਬੰਦ ਕਰਕੇ ਸੌਂ ਜਾਣਾ। ਜੇ ਮਾੜਾ ਜਿਹਾ ਪਾਸਾ ਵੀ ਲਿਆ, ਉਸੇ ਵਕਤ ਖੋਲ੍ਹ ਕੇ ਅੱਖਾਂ ਦੇਖਣੀਆਂ, ਕੁਛ ਕਹਿ ਤਾਂ ਨਹੀਂ ਰਹੇ। ਇੰਨੀ ਜ਼ਬਰਦਸਤ ਸੇਵਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ, ਸੰਗਤਾਂ ਦੀ ਸੇਵਾ। ਸਤਿਗੁਰੂ ਕਹਿੰਦੇ ਇਉਂ ਸੇਵਾ ਦਰ ਸੇਵਨ, ਸੰਤ ਜਨ ਖੜ੍ਹੇ ਪਾਇਨ ਗੁਣੀ ਨਿਧਾਨ। ਮੇਰੇ ਮਨ ਗੁਰਮੁਖ ਧਿਆਏ ਹਰ ਸੋਏ, ਤੂੰ ਵੀ ਧਿਆਓ ਪਰਮਾਤਮਾ ਨੂੰ। ਮੇਰਿਆ ਮਨਾ ਗੁਰ ਕਾ ਸ਼ਬਦ ਮਨ ਵਸੈ, ਮਨ ਤਨ ਨਿਰਮਲ ਹੋਏ ਰਹਾਉ। ਜੇ ਪੂਰਿਆਂ ਗੁਰਾਂ ਦਾ ਉਪਦੇਸ਼ ਮਨ ਵਿੱਚ ਵਸ ਜਾਵੇ ਤਾਂ ਜੀਵ ਦਾ ਜਿਹੜਾ ਮਨ ਤਨ ਸ਼ੁੱਧ ਹੋ ਜਾਂਦਾ। ਕਰ ਕਿਰਪਾ ਕਰ ਆਇਆ ਆਪੇ ਮਿਲਿਆ ਆਏ। ਜਦੋਂ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਆ ਨਾ, ਤਾਂ ਜੀਵ ਜਿਹੜਾ ਹੈ ਇਹਦੀ ਬਿਰਤੀ ਬਾਹਰੋਂ ਟੁੱਟ ਕੇ ਅੰਦਰ ਨੂੰ ਲੱਗ ਜਾਂਦੀ, ਅੰਤਰਮੁਖਤਾ ਰੂਪੀ ਘਰ 'ਚ ਆ ਗਿਆ। ਸਤਿਗੁਰੂ ਇਹੀ ਕਿਰਪਾ ਕਰਦੇ ਨੇ ਕਿ ਬਾਹਰ ਕੁਛ ਨਹੀਂ ਹੈ, ਸਭ ਕੁਛ ਕਰਮ ਹੈ, ਬਾਹਰ ਨਾਹੀ। ਬਾਹਰ ਟੋਲੈ ਸੋ ਭਰਮ ਭੁਲਾਏ, ਤਾਂ ਵਾਹਿਗੁਰੂ ਆਪੇ ਆ ਕੇ ਮਿਲ ਗਿਆ, ਕਿਉਂਕਿ ਵਾਹਿਗੁਰੂ ਤਾਂ ਅੰਦਰ ਹੀ ਸੀ, ਦੇਖਦਾ ਫਿਰਦਾ ਬਾਹਰ। ਫਰੀਦਾ ਜੰਗਲ ਜੰਗਲ ਕਿਆ ਭਵ ਹੈ, ਵਣ ਕੱਡਾ ਕੰਡਾ ਮੋੜੇ ਹੈ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ ਹੈ। ਮਹਾਰਾਜ ਨੇ ਵਚਨ ਕੀਤਾ ਅੰਦਰ ਨੂੰ ਆ ਜਾ, ਬਾਹਰ ਨਾ ਜਾ। ਬਾਹਰ ਕੁਛ ਵੀ ਨਹੀਂ ਹੈ, ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਂ ਦਿਖਾਇਆ ਥਾ। ਹੁਣ ਪਰਮੇਸ਼ਰ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਸਤਸੰਗਤ ਰੂਪ ਘਰ ਵਿੱਚ ਆਇਆ ਪਹਿਲਾਂ ਜੀਵ। ਸਤਸੰਗਤ ਚੋਂ ਗੁਰਾਂ ਦੀ ਕਿਰਪਾ ਨਾਲ ਆਪੇ ਨਾਮ ਆ ਕੇ ਮਿਲਿਆ। ਨਾਮ ਜਪਣ ਕਰਕੇ, ਚਿੰਤਨ ਕਰਨੇ ਕਰਕੇ ਬਿਰਤੀ ਅੰਤਰਮੁਖ ਹੋ ਗਈ, ਅੰਦਰ ਨੂੰ ਆ ਗਈ। ਜਦੋਂ ਅੰਦਰ ਦੇਖਿਆ ਤਾਂ ਵਾਹਿਗੁਰੂ ਤਾਂ ਅੰਦਰ ਹੀ ਬੈਠੇ ਨੇ, ਹਿਰਦੇ ਦੇ ਅੰਦਰ ਬਿਰਾਜਮਾਨ ਨੇ, ਆਪ ਹੀ ਮਿਲ ਗਿਆ ਆ ਕੇ ਉਹ। ਬਾਹਰ ਕਿੱਧਰ ਭਾਲਦੇ ਫਿਰਦੇ ਹੋ? ਮਹਾਰਾਜ ਕਹਿੰਦੇ ਅਸੀਂ ਤਾਂ ਅੰਦਰ ਹੀ ਬੈਠੇ ਸੀ। ਗੁਰ ਸ਼ਬਦੀ ਸਾਲ ਆਹੀ ਹੈ, ਰੰਗੇ ਸਹਿਜ ਸੁਭਾਏ। ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਦੀ ਸਿਫਤ ਸ਼ਲਾਘਾ ਕਰੀਏ ਤਾਂ ਜਿਹੜਾ ਅੰਤਸ਼ਕਰਨ ਰੂਪ ਵਸਤਰ ਹੈ ਨਾ, ਇਹਨੂੰ ਨਾਮ ਦਾ ਰੰਗ ਸਹਿਜ ਸੁਭਾਏ ਹੁੰਦਾ, ਸੋਤੇ ਸਿੱਧੀ ਜੜ ਜਾਂਦਾ। ਗੁਰਾਂ ਦੇ ਸ਼ਬਦ ਰਾਹੀਂ ਸ਼ਲਾਘਾ ਕਰਨੀ ਹੈ, ਗੁਰਾਂ ਦੇ ਉਪਦੇਸ਼ ਰਾਹੀਂ ਮੂਲ ਮੰਤਰ ਗੁਰਮੰਤਰ ਬ੍ਰਹਮ ਗਿਆਨ ਦੇ ਦੇਣ ਵਾਲੀ ਬਾਣੀ ਜਪਜੀ ਸਾਹਿਬ, ਆਨੰਦ ਦੇ ਦੇਣ ਵਾਲੀ ਜੀਵਨ ਮੁਕਤੀ ਆਨੰਦ ਸਾਹਿਬ, ਪਰਮੇਸ਼ੁਰ ਨੂੰ ਨਮਸਕਾਰਾਂ ਕੀਤੀਆਂ ਜਾਪ ਸਾਹਿਬ, ਬਰਾਗ ਦੀ ਬਿਰਤੀ ਦਿੰਦੀ ਹੈ ਸਵਈਏ ਅਤੇ ਬੇਨਤੀ ਕਰਨੀ ਜੋਬੀ ਸਾਹਿਬ ਦੇ ਵਿੱਚ ਸ਼ਰਧਾ ਭਾਵਨਾ ਹੈ। ਜਿਨ੍ਹਾਂ ਨੇ ਵੀ ਕੀਤੀ ਹੈ ਸ਼ਰਧਾ ਭਾਵਨਾ ਨਾਲ ਬਾਣੀ ਪੜ੍ਹੀ ਹੈ ਉਹਨਾਂ ਉੱਤੇ ਕਿਰਪਾ ਹੋ ਗਈ। ਸਤਿਗੁਰੂ ਮਹਾਰਾਜ ਦੀ ਕੋਈ ਪੰਗਤੀ ਪੜ੍ਹ ਲਓ, ਪੰਗਤੀ ਸਾਡੇ ਉੱਤੇ ਕਿਰਪਾ ਕਰ ਦਿੰਦੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰਾਂ ਦੇ ਸ਼ਬਦ ਦੁਆਰਾ ਪਰਮਾਤਮਾ ਦੀ ਸਿਫਤ ਸਲਾਹ ਕਰੀਏ ਪਿਆਰ ਨਾਲ। ਸੱਚੈ ਸੱਚ ਸਮਾਇਆ ਮਿਲ ਰਹੈ ਨਾ ਵਿਛੁੜ ਜਾਏ। ਸੱਚੈ ਸੱਚ ਸਮਾਇਆ, ਸੱਚ ਹੁੰਦਾ ਨਿਸ਼ਚੇ ਕਰਕੇ, ਸੱਚੀ ਮੁੱਚੀ ਕਹਿੰਦੇ ਆਪਾਂ, ਨਿਸ਼ਚੇ ਕਰਕੇ ਜਿਹੜਾ ਸੱਚੇ ਨਾਮ ਦੇ ਵਿੱਚ ਸਮਾਇਆ ਹੈ, ਨਾਮ ਵਿੱਚ ਹੀ ਸਾਰੀ ਬਿਰਤੀ ਜੁੜ ਗਈ, ਕਿਣਕਾ ਮਾਤਰ ਵੀ ਬਿਰਤੀ ਬਾਹਰ ਨਾ ਗਈ ਜਦੋਂ ਜੁੜ ਗਈ, ਉਹ ਬੰਦਾ ਪਰਮਾਤਮਾ ਨਾਲ ਮਿਲਿਆ ਰਹਿੰਦਾ, ਫਿਰ ਵਿਛੜਦਾ ਨਹੀਂ, ਵਿਛੜ ਕੇ ਹੋਰ ਜੂਨਾਂ ਵਿੱਚ ਨਹੀਂ ਜਾਂਦਾ। ਜੋ ਕਿਛ ਕਰਨਾ ਸੋ ਕਰ ਰਹਿਆ, ਅਵਰ ਨਾ ਕਰਨਾ ਜਾਏ। ਜੋ ਕੁਝ ਵਾਹਿਗੁਰੂ ਨੇ ਕਰਨਾ ਉਹ ਆਪ ਹੀ ਕਰ ਰਿਹਾ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਹਿਆ। ਉਹਦੇ ਤੋਂ ਬਿਨਾਂ ਹੋਰ ਕਿਸੇ ਤੋਂ ਕੁਝ ਕੀਤਾ ਨਹੀਂ ਜਾਂਦਾ ਕਿ ਮੈਂ ਕਰ ਦਿਆਂਗਾ, ਮੈਂ ਕਰ ਸਕਦਾ ਹਾਂ। ਕਦੇ ਇਹ ਕਹਿ ਕੇ ਕਿਸੇ ਨੇ ਨਹੀਂ ਕੰਮ ਸਿਰੇ ਲਾਇਆ ਕਿ ਮੈਂ ਕਰ ਦਿਆਂਗਾ, ਉਹਦਾ ਸਿਰੇ ਨਹੀਂ ਲੱਗਦਾ। ਕਿਉਂਕਿ ਜੇ ਪਹਿਲਾਂ ਹੀ ਬੋਲ ਦਈਏ ਮੈਂ ਕੰਮ ਕਰ ਦਿਆਂਗਾ, ਮੈਂ ਉੱਥੇ ਪਹੁੰਚ ਜਾਵਾਂਗਾ, ਇਹ ਗੁਰਮੁਖਾਂ ਦੇ ਕਹਿਣ ਦੇ ਬਚਨ ਨਹੀਂ ਹਨ। ਗੁਰਮੁਖ ਕਹਿੰਦੇ ਨੇ, ਅੱਛਾ ਜਿਵੇਂ ਮਹਾਰਾਜ ਨੂੰ ਭਾਵੇਗਾ। ਪਰਮੇਸ਼ੁਰ ਨੂੰ ਕੀ ਭਾਉਂਦਾ ਸਾਨੂੰ ਇਹ ਕੀ ਪਤਾ। ਕੋਈ ਵੀ ਗੱਲ ਮੂੰਹ ਵਿੱਚੋਂ ਜਦੋਂ ਬੋਲਦੇ ਹਾਂ ਤਾਂ ਪੂਰੀ ਨਹੀਂ ਕਰ ਸਕਦੇ ਆਪਾਂ, ਉਹਦੇ ਵਿੱਚ ਕੋਈ ਨਾ ਕੋਈ ਵਿਘਨ ਖੜਾ ਹੋ ਜਾਂਦਾ, ਕੋਈ ਅੜਿੱਕਾ ਪੈ ਜਾਂਦਾ। ਇਸ ਕਰਕੇ ਮੂੰਹ ਵਿੱਚੋਂ ਬੋਲਣ ਵੇਲੇ ਵੀ ਹਉਮੈ ਦਾ ਵਚਨ ਨਹੀਂ ਕਹਿਣਾ ਕਿ ਮੈਂ ਕਰਾਂਗਾ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ। ਜੇ ਕੋਈ ਹੁਕਮ ਨੂੰ ਬੁੱਝ ਲੈਂਦਾ ਹੈ ਫਿਰ ਹਉਮੈ ਦੇ ਵਾਕ ਨਹੀਂ ਕਹਿੰਦਾ, ਉਹ ਕਹਿੰਦਾ ਜੋ ਗੁਰੂ ਨੂੰ ਭਾਵੇ। ਚਿਰੀ ਵਿਛੁੰਨੇ ਮੇਲਿਆਂ ਸਤਿਗੁਰ ਪੰਨਾ ਪਾਏ। ਅਸੀਂ ਬਹੁਤ ਜਨਮਾਂ ਦੇ ਵਿਛੜੇ ਹੋਏ ਸੀ, ਪਰ ਸਤਿਗੁਰਾਂ ਨੇ ਆਪਣੇ ਪੰਨੇ ਤੋਂ ਪਾ ਕੇ, ਸ਼ਰਨ ਵਿੱਚ ਪਾ ਕੇ, ਆਪਣੇ ਪੰਨੇ ਤੋਂ ਪੱਲੇ 'ਚ ਪਾ ਕੇ, ਪੰਨੇ ਤੋਂ ਭਾਵ ਆਪਣੇ ਪੰਨੇ 'ਚ, ਜਿਵੇਂ ਰਜਿਸਟਰ ਦੇ ਪੰਨੇ 'ਚ ਨਾਂ ਲਿਖ ਲਈਏ ਕਿਸੇ ਦਾ, ਇਹ ਵੀ ਹੁੰਦਾ। ਜਦੋਂ ਅਮਰ ਛਕ ਲੈਂਦਾ ਕਲਗੀਧਰ ਦੇ ਰਜਿਸਟਰ 'ਚ ਉਹਦਾ ਨਾਂ ਲਿਖਿਆ ਜਾਂਦਾ, ਸਾਡੇ ਧੀਆਂ ਪੁੱਤਰ ਬਣ ਗਏ ਨੇ। ਨਾਮ ਰੂਪੀ ਪੱਲੇ ਨਾਲ ਲਾ ਕੇ ਸਤਿਗੁਰੂ ਮਹਾਰਾਜ ਨੇ ਆਪਣੇ ਨਾਲ ਲਾ ਕੇ, ਨਾਮ ਰੂਪ ਪੱਲੇ ਨਾਲ ਲਾ ਕੇ ਅਕਾਲ ਪੁਰਖ ਨਾਲ ਮੇਲ ਦਿੱਤਾ। ਆਪੇ ਕਰਵਾਇਆ ਸਾਰਾ ਕੁਛ, ਮੈਂ ਨਹੀਂ ਕੀਤਾ, ਆਪੇ ਉੱਦਮ ਦਿੱਤਾ ਇਸ਼ਨਾਨ ਦਾ, ਬਾਣੀ ਪੜ੍ਹਨ ਦਾ, ਨਿਤਨੇਮ ਦਾ, ਸੇਵਾ ਦਾ। ਆਪੇ ਕਾਰ ਕਰਾਏ ਸੀ ਅਵਰ ਨਾ ਕਰਨਾ ਜਾਏ। ਆਪਣੀ ਇੱਛਾ ਅਨੁਸਾਰ ਆਪ ਹੀ ਜੀਵਾਂ ਤੋਂ ਕਾਰ ਕਰਾਉਂਦਾ, ਜਿਹੜੀ ਕਰਾਉਂਦਾ, ਕੰਮ ਕਰਵਾਉਂਦਾ। ਉਹਦੇ ਹੁਕਮ ਤੋਂ ਬਿਨਾਂ ਹੋਰ ਕਿਸੇ ਪਾਸੋਂ ਕੁਛ ਆਪਣੀ ਮਰਜ਼ੀ ਨਾਲ ਨਹੀਂ ਕੀਤਾ ਜਾਂਦਾ। ਕੀਤਾ ਕਰਨਾ ਸਰਬਰਜਾਈ, ਕਿਸ ਕੀਚਾ ਜੇ ਕਰ ਸਕੀਐ, ਆਪਣਾ ਕੀਤਾ ਕਿਸ਼ੂ ਨਾ ਹੋਵੇ। ਮੇਰੇ ਹਰ ਜਿਉਂ ਭਾਵ ਹੈ ਤਿਉਂ ਰੱਖੀਐ, ਮੇਰੇ ਹਰ ਜਿਉਂ ਸਭ ਕੋ ਤੇਰਾ ਬਸ। ਅਸਾਂ ਜ਼ੋਰ ਨਾਹੀਂ ਜੇ ਕਿਸ ਕਰ ਹਮ ਸਕ ਹੈ, ਜਿਉਂ ਭਾਵੈ ਤਿਵੈ ਬਖਸ਼। ਮਨ ਤਨ ਰੱਤਾ ਰੰਗ ਸਿਉ ਹਉਮੈ ਤਜ ਵਿਕਾਰ। ਗੁਰਮੁਖਾਂ ਦਾ ਮਨ ਅਤੇ ਤਨ ਵਾਹਿਗੁਰੂ ਦੇ ਰੰਗ ਨਾਲ ਰੰਗਿਆ ਹੁੰਦਾ। ਮਨ ਵੀ ਵਾਹਿਗੁਰੂ ਕਹਿੰਦਾ, ਤਨ ਵੀ ਉਸੇ ਪਾਸੇ ਹੀ ਲੱਗਿਆ ਸੇਵਾ 'ਚ ਹੀ। ਇਸ ਕਰਕੇ ਉਹਨਾਂ ਦੇ ਹਉਮੈ ਆਦਿਕ ਜਿਹੜੇ ਵਿਕਾਰ ਨੇ ਉਹ ਆਪਣੇ ਆਪ ਹੀ ਹੌਲੀ ਹੌਲੀ ਤਾਜ ਵਿਕਾਰ ਛੱਡ ਕੇ ਆਪ ਹੀ ਚਲੇ ਜਾਂਦੇ ਨੇ, ਆਪਾਂ ਤਾਂ ਕੋਸ਼ਿਸ਼ ਕਰਦੇ ਹਾਂ ਵੀ ਛੱਡ ਦੇਈਏ, ਆਪਾਂ ਵੀ ਛੱਡਦੇ ਹਾਂ ਉਹਨਾਂ ਨੂੰ। ਦੋਨੋਂ ਪੱਖ ਵਿੱਚ ਛੱਡਣਾ ਹੁੰਦਾ। ਹੁਣ ਵਿਕਾਰ ਛੱਡ ਕੇ ਜਾਂਦੇ ਹੋਣ, ਕਈ ਵਾਰ ਆਪਾਂ ਨਹੀਂ ਛੱਡਦੇ, ਬੈਠੇ ਬੈਠੇ ਚੰਗਾ ਭਲਾ ਟਿਕਿਆ ਹੋਇਆ ਮਨ ਹੈ, ਊਈਂ ਟੀ ਵੀ ਲਾ ਕੇ ਬਹਿ ਗਿਆ, ਹੁਣ ਉਹ 'ਚ ਤਾਂ ਵਿਕਾਰੀ ਚੀਜ਼ਾਂ ਹੀ ਆ ਗਈਆਂ, ਕਿਤੇ ਮੂਹਰੇ ਫਿਰ ਵਿਕਾਰ ਆ ਗਏ। ਸਤਿਗੁਰੂ ਕਹਿੰਦੇ ਨੇ ਦੋਨੋਂ ਜਾਣੇ ਹੀ ਛੱਡੋ, ਵਿਕਾਰਾਂ ਨੂੰ ਕਹਿੰਦੇ ਤੂੰ ਇਹਨੂੰ ਛੱਡ ਦੇ ਬਈ, ਇਹ ਤੈਨੂੰ ਛੱਡ ਦੇਵੇ ਤਾਂ ਹੀ ਉਹ ਤੁਰੋਂਗੇ ਇੱਥੋਂ। ਵਿਕਾਰਾਂ ਦਾ ਭਾਵ ਦੋਨਾਂ ਨੇ ਛੱਡਣਾ, ਤਿਆਗ ਕਰਨਾ ਵਿਕਾਰਾਂ ਦਾ ਤਿਆਗ। ਐਨ ਇਸ ਹਿਰਦੈ ਰਵ ਰਹਿ ਨਿਰਭਉ ਨਾਮ ਨਿਰੰਕਾਰ। ਉਹ ਨਿਰਭਉ ਨਿਰੰਕਾਰ ਦੇ ਨਾਮ ਨੂੰ ਦਿਨ ਰਾਤ ਹਿਰਦੇ ਦੇ ਵਿੱਚ ਰਵ ਰਹਿ ਦਾ ਮਤਲਬ ਹੈ ਉਚਾਰਦੇ ਰਹਿੰਦੇ ਨੇ, ਨਿਰਭਉ ਨਿਰੰਕਾਰ ਦਾ ਨਾਮ। ਨਾਨਕ ਆਪ ਮਿਲਾਇਨ ਪੂਰੇ ਸ਼ਬਦ ਅਪਾਰ। ਪਾਰਾਵਾਰ ਤੋਂ ਰਹਿਤ ਪੂਰੇ ਪਰਮੇਸ਼ਰ ਜੀ ਨੇ ਉਹਨਾਂ ਗੁਰਮੁਖਾਂ ਨੂੰ ਆਪਣੇ ਨਾਲ ਮਿਲਾ ਲਿਆ, ਜਿਨ੍ਹਾਂ ਦੇ ਹਿਰਦੇ ਚ ਨਿਰਭਉ ਨਿਰੰਕਾਰ ਦਾ ਨਾਮ ਹੈ, ਜਿਨ੍ਹਾਂ ਨੇ ਜਪਿਆ ਹੈ।